चित बैठिया एकाग्र करो, नेत्रां दे नाल गुरु स्वरूप का दर्शन करो, कन्नां दे नाल पवित्र बाणी सरवण करो, बुद्धि दे नाल विचारो, हिरदे विच धारण करो। ये चार पांच अखर मैं बोलिया, हर वक्त बोली दा, हर बारी कही दा, पर जो गल बार बार कही जावे जिंदगी दे अंदर किसे भी तजर्बा करके देख लो, कोई गल बार बार कहनी शुरू कर दो, नतीजा यह हुंदा है कि सुनने वालियां दे कन्नां दे विच पहला तां यह वचन है जाके असर करते हैं, लेकिन हौली हौली असर करन तो हट जाते हैं, एक रूटीन बन जाती है। दुनिया पूजा पाठ करती है, बाणी पढ़ती है, पहला पहला कोई पढ़न लगता है, अर्थां दे विच मन जाता है, भाव दे विच मन जाता है, हौली हौली अम्यून हो जाता है, अम्यून वो ते असर नहीं पैंदा। बच्चे नूं बार बार कही जाओ तू पढ़दा नहीं, तू पढ़दा नहीं, रोज को बिल्कुल नहीं उन्हें ते कोई असर होया करदा, सगमा मां बाप विच दोष कढ़न लग जांदे। आपस विच जद कट्ठे होणगे, माता ने जां पिता ने झिड़क दित्ते, कुछ मतां दित्तियां, अहीं कहणगे कै नंबर दा रिकॉर्ड लग्या होया, अज किहड़ा रिकॉर्ड चढ़िया सी, अम्यून हो गए तो सुनिया नहीं करते। एवें जिवें साध सिंह जी अखर तो बड़े सीधे ने, पर इन्हों का मतलब बड़ा गहरा। नेत्रां दे नाल गुरु स्वरूप का दर्शन करके, नेत्रां दे राही जदों सारिया का संगत के दर्शन का प्रभाव अंदर जाता है, अंदरली मैल खत्म होनी शुरू हो जाती है। 80-84% आदमी के उत्ते अखां नाल देखिया हुई चीजा का असर पैंदा, 13% सुनिया हुई चीजा का असर पैया करदा, 1% छोही हुई चीज का असर हुंदा, 1% टेस्ट कीती हुई का असर हुंदा। एक परसेंट खाधी हुई चीज का असर होया करता है, 100% ज्ञान 84 अखा नाल अंदर आंदा है, 13 सुन नाल आंदा है, बाकी 3 ज्ञान इंद्रियां दे नाल 3% आंदा है, एक एक आंदा है। इस करके बेनती की जाती है कि प्यारे सावधान हो, मन च भावना लियावो कि असी गुरु नानक दे दर ते आ गए। गुरु ग्रंथ साहब के शब्द के अंदर गुरु नानक पातशाह प्रतख आप ही बैठे ने, इथे तक के अकाल पुरख भी संगत में आ जाता है। ये ऐसा निर्णय है गुरु घर जिस स्थान के उत्ते साधु की संगत हो रही होवे, उथे कहिंदे विष्णु महाराज भी आके विराजमान हो जाते, वो जरा थोड़ा जा थान है वो बैकुंठ का आनंद देना शुरू कर देता। कौ कबीर अब कही है साहे साध संगत बैकुंठ, साधु की संगत बैकुंठ बन जाया करती। दूसरी बेनती करी है कि चित बिरतियां एकाग्र करो, जे चित सावधान ही नहीं है कोई गल अंदर नहीं जाएगी। एक मूंह पीड़े मूंह वाली बोतल टेप के हेठा रख दो, वो बोतल हिल रही है, पानी लगातार चल रहा है, लेकिन वो कतरा भी नहीं जा रहा है क्योंकि बहुत हिल दिया, तो मूंह पीड़ा है वो हिली जाता, उसे पानी कितों पै जाएगा, यह अनलॉक हो जाएगा। जदों चटा के रख दो उतार दे उठ वे बोतल भर जाएगी। इसे तरह साडा जो मन है ये उड़ा मार रहा है, इहदा संबंध शरीर नाल भी है, इहदा अध्यात्म बात नाल भी है, दोहां नाल आत्मक संबंध भी इत्थों ही चलदा है। जे तां इह मन दा रुख आत्मा वल हो जाए तां इह प्रवेशर बन जाया करदा, जे इहदा हेठां रुख हो जावे तां इह नरकां नूं लै जांदा। कबू जीड़ा ऊ चढ़ता है, कबू जाए प्याले, लोभी चीड़ा फिर ना रहता है, चारे कुंडा पाले। सो इस करके चित की एकाग्रता के वास्ते सानू चित वृत्तियां नू संकोचना पैंदा। चित वृत्तियां की होंदियां ने इहनू समझण दी लोड़ है। साडे चित विच पंज हालतां ने जिहड़ियां बदलदियां रहिंदियां ने, बहुत छेती छेती बदलदियां। पहली दा नाम है प्रमाण। प्रमाण कहिंदे ने जो अखां नाल चीज़ां दिसदियां उहदे विच मन ला लै। अखां नाल देखण वालियां चीज़ां च परचे रहना ते समां लंघ जाणा इह इक वृत्ति है। कोई मथा टेकन वास्ते आउंदा है, असीं अखां नाल देखना शुरू करता, फिर साडी पछाण च आ गया, असीं उहदा नाम याददाश्त लै आंदा, फिर इह पता लग गया वी फलाणे तों मिलिया सी, फलाणे वेले फलाणे तों खड़ा सी। इहने मन नूं नठा दित्ता। हुण कीर्तन कौन सुणे, विचार कौन सुणे, उह तां दौड़ गया जिहने सुणना सी। देखण वालियां चीज़ां च परचे रहना इहनूं प्रमाण वृत्ति कहिंदे। दूसरी होया करदी है विपरजय वृत्ति। विपरजय वृत्ति ओ हुंदी है वी होवे तां चीज होर ते दिसदी होर होवे। रड़े मैदान दे अंदर दिसदा तां पाणी है, लेकिन हैगा रड़ा मैदान, ओ किरणा दे नाल ऐसी ओहदी पैंदी है, ओहदा असर ते ओहदी सूरत ओहदा के ਉਹ ਕਿਰਨਾਂ ਦੇ ਨਾਲ ਰੜਾ ਮੈਦਾਨ ਐਂ ਲੱਗੇਗਾ ਵੀ ਦਰਿਆ ਜਾ ਰਿਹਾ। ਉਹਨੂੰ ਤਾਂ ਮੰਨਣਾ ਸੱਤ, ਜਿਹੜਾ ਕਹਿੰਦੇ ਵੀ ਰੜਾ ਮੈਦਾਨ ਆ ਉਹਨੂੰ ਮੰਨਣਾ ਸੱਤ। ਨੇਰੇ ਵਿੱਚ ਰੱਸੀ ਪਈ ਹੈ ਉਹਦੇ ਵਿੱਚ ਸੱਪ ਦਾ ਰਿਆਸ ਮੰਨ ਕੇ ਸੱਚ ਮੰਨਣਾ ਵੀ ਸੱਪ ਬੈਠਾ ਮੇਰੇ ਦਰਵਾਜ਼ੇ ਮੂਹਰੇ, ਹੁਣ ਨਹੀਂ ਮੈਂ ਨਿਕਲਣਾ। ਸਾਰੀ ਰਾਤ ਡਰਿਆ ਰਿਹਾ, ਕਮਜ਼ੋਰ ਹੋਵੇ ਦਿਲ ਧੱਕ ਧੱਕ ਕਰੇਗਾ, ਹਾਲਟ ਫੇਲ ਹੋ ਜਾਏਗਾ। ਦਿਨ ਚੜ ਗਿਆ ਕੀ ਦੇਖਦਾ ਵੀ ਇਹ ਤਾਂ ਰੱਸੀ ਪਈ ਸੀ, ਐਵੇਂ ਡਰੀ ਗਿਆ ਸਾਰੀ ਰਾਤ। ਇਹ ਬਿਰਤੀ ਨੂੰ ਵਿਪਰਜੇ ਬਿਰਤੀ ਕਹਿੰਦੇ ਨੇ। ਚੀਜ਼ ਹੋਵੇ ਨਾ ਮਿਥ ਉਹਦੇ ਵਿੱਚ ਹੋਰ ਲਈ ਜਾਵੇ। ਤੀਸਰੀ ਹੋਇਆ ਕਰਦੀ ਹੈ ਸਿਮਰਤੀ ਬਿਰਤੀ। ਸਿਮਰਤੀ ਬਿਰਤੀ ਹੁੰਦੀ ਹੈ ਵੀ ਕੀਰਤਨ ਸੁਣਨ ਲੱਗ ਗਏ, ਗੱਲਾਂ ਚੱਲ ਪਈਆਂ, ਪੁਰਾਣੀਆਂ ਗੱਲਾਂ ਯਾਦ ਆਉਣ ਲੱਗ ਗਈਆਂ, ਮਨ ਟਿਕਿਆ ਹੀ ਨਾ, ਇੱਧਰ ਉੱਧਰ ਦੇਖਣ ਲੱਗ ਗਿਆ। ਸੋ ਚੌਥੀ ਹੋਇਆ ਕਰਦੀ ਹੈ ਨਿੰਦਰਾ। ਜਾਗ ਨਹੀਂ ਆਉਂਦੀ, ਫਾਕਾ ਮਾਰੀ ਜਾਓ। ਫਰੀਦਾ ਕੂ ਕਹਿੰਦੇ ਆ, ਚਾ ਕਹਿੰਦੇ ਆ, ਮੱਤੀ ਦਿੰਦੇ ਆ, ਨਿੱਤ ਜੋ ਸ਼ੈਤਾਨ ਮਜਾਇਆ ਤੇ ਕਿਤ ਫੇਰੇ ਚਿੱਤ। ਉਹਨੂੰ ਜਾਗ ਨਹੀਂ ਆਇਆ ਕਦੀ। ਸੋ ਇਹ ਜੋ ਬਿਰਤੀ ਹੈ ਨਿੰਦਰਾ ਬਿਰਤੀ ਹੁੰਦੀ ਹੈ। ਭਜਨ ਵੇਲੇ ਵੀ ਐਵੇਂ ਕਰਦੀ ਹੈ, ਬਾਣੀ ਪੜ੍ਹਨ ਵੇਲੇ ਵੀ ਐਵੇਂ ਕਰਦੀ ਹੈ, ਚਾਰੇ ਬਿਰਤੀਆਂ। ਚੌਥੀ ਹੋਇਆ ਕਰਦੀ ਹੈ ਵਿਕਸ਼ੇਪ ਬਿਰਤੀ। ਜਰਾ ਸੁਰਤੀ ਟਿਕਦੀ ਹੈ, ਜੜੇ ਤੋਂ ਟੁੱਟ ਗਈ, ਆਲੇ ਦੁਆਲੇ ਨੱਠ ਗਿਆ, ਫਿਰ ਜਰਾ ਟਿਕਿਆ, ਖਿਆਲ ਆਉਣੇ ਸ਼ੁਰੂ ਹੋ ਗਏ ਵੀ ਫਲਾਣਾ ਬੰਦਾ ਹੈ, ਇਹਦੀ ਦੁਕਾਨ ਫਲਾਣੇ ਥਾਂ, ਇਹ ਫਲਾਣੇ ਦਫ਼ਤਰ 'ਚ, ਉਹ ਫਲਾਣੇ ਵੇਲੇ ਮੈਂ ਇਹਨੂੰ ਐਂ ਦੇਖਿਆ ਸੀ। ਬਗੈਰ ਕਿਸੇ ਮਤਲਬ 'ਤੇ ਇੱਕ ਕਹਾਣੀ ਚਲਾ ਲੈਣੀ, ਆਇਆ ਅਸੀਂ ਸਤਸੰਗ ਕਰਨ ਵਾਸਤੇ, ਪਰ ਉਸ ਕਹਾਣੀ ਨੇ ਸਾਡਾ ਜੋ ਸਤਸੰਗ ਦਾ ਸਮਾਂ ਸੀ ਉਸ ਨੂੰ ਆਪਣੇ ਵੱਲੇ ਲਾ ਲਿਆ, ਅਤੇ ਉਹਦਾ ਨਤੀਜਾ ਕੀ ਹੋਇਆ ਸਾਨੂੰ ਕੁਛ ਨਹੀਂ ਪਤਾ ਲੱਗਦਾ। ਸੋ ਇਸ ਕਰਕੇ ਜੋ ਗੁਰੂ ਮਹਾਰਾਜ ਨੇ ਰਹਿਤ ਦੱਸੀ ਹੈ ਉਹਦੇ ਉੱਤੇ ਪਹਿਰਾ ਦਿਓ ਸਾਧਨੇ ਦੀ। ਜਸ ਕਰੋ ਵਾਹਿਗੁਰੂ ਦਾ ਪਿਆਰਿਓ ਚਿੱਤ ਨੂੰ ਇਕਾਗਰ ਕਰਕੇ, ਕਰੋ ਵਾਹਿਗੁਰੂ ਦਾ ਪਿਆਰਿਓ ਚਿੱਤ ਨੂੰ ਇਕਾਗਰ ਕਰਕੇ, ਕਰੋ ਵਾਹਿਗੁਰੂ ਦਾ ਪਿਆਰਿਓ ਚਿੱਤ ਨੂੰ ਇਕਾਗਰ ਕਰਕੇ।
ਕਾਜਰ ਕਰਦੇ ਪਿਆਰੇ, ਤੂੰ ਕਾਜਰ ਕਰਦੇ ਪਿਆਰੇ,
ਸਾਵਧਾਨ ਇਕਾਗਰ। ਸਾਵਧਾਨ ਫੌਜ ਦਾ ਕਾਸ਼ਨ ਹੈ, ਕਮਾਂਡਰ ਕਹਿ ਦੇਵੇ ਸਾਵਧਾਨ, ਨਾ ਹੱਥ ਹਿਲਦੇ ਨੇ, ਨਾ ਗਰਦਨ ਹਿਲਦੀ ਹੈ, ਨਾ ਪੈਰ ਹਿਲਦਾ, ਬੁੱਤ ਬਣਿਆ ਬੰਦਾ ਖੜਾ। ਇੰਨੀ ਇਕਾਗਰਤਾ ਮਹਾਰਾਜ ਕਹਿੰਦੇ, ਇੰਨੀ ਸਾਵਧਾਨਤਾ ਚਾਹੀਦੀ ਹੈ ਸੰਗਤ ਚ ਆ ਕੇ। ਫਿਰ ਚਿੱਤ ਪੰਜ ਬਿਰਤੀਆਂ ਤੋਂ ਰਹਿਤ ਹੋਣਾ ਚਾਹੀਦਾ, ਸ਼ਬਦ ਦੇ ਭਾਵ ਵਿੱਚ ਲੀਨ ਹੋਇਆ, ਗੱਲ ਸਮਝੇ, ਅਮਿਊਨ ਨਾ ਹੋਵੇ। ਬਾਰ ਬਾਰ ਗੱਲ ਕਹੀ ਜਾਂਦੇ ਹਾਂ ਅਸੀਂ, ਨਾਮ ਜਪ ਨਾਮ ਜਪ ਨਾਮ ਜਪ, ਸੁਣਿਆ ਨੂੰ ਕਿੰਨਾ ਸਾਲ ਹੋ ਗਏ। ਉਤਸ਼ਾਹ ਨਹੀਂ ਜਗਦਾ ਜਾਗਦਾ, ਕਿਉਂਕਿ ਅਮਿਊਨ ਹੋ ਗਿਆ, ਅਸਰ ਹੋਣ ਤੋਂ ਹਟ ਗਿਆ। ਜਿਵੇਂ ਬਿਮਾਰੀਆਂ ਨੇ, ਬਹੁਤ ਸਾਰੀ ਏਡਸ ਦੀ ਬਿਮਾਰੀ ਹੈ, ਕਹਿੰਦੇ ਇਹਨੂੰ ਦਵਾਈ ਕੋਈ ਨਹੀਂ ਲੱਗਦੀ। ਇਸੇ ਤਰ੍ਹਾਂ ਦੇ ਨਾਲ ਉਪਦੇਸ਼ ਉਸ ਮਨ ਨੂੰ ਨਹੀਂ ਲੱਗਿਆ ਕਰਦਾ ਜਿਹੜਾ ਮਨ ਅਮਿਊਨ ਹੋ ਜਾਂਦਾ। ਮਹਾਂਪੁਰਸ਼ ਵਚਨ ਕਰਦੇ ਆ, ਕਹਿੰਦੇ ਇਹ ਤਾਂ ਸੁਣਿਆ ਹੋਇਆ ਸਾਡਾ, ਉਹ ਸੁਣਿਆ ਤਾਂ ਹੈ ਤਾਂ ਕਰਿਆ ਵੀ ਹੈ, ਉਹਦੇ ਮੁਤਾਬਕ ਕੋਈ ਕੰਮ ਕੋਈ ਰਿਜ਼ਲਟ ਵੀ ਕੱਢਿਆ ਨਾ, ਉਹ ਤਾਂ ਨਹੀਂ ਕੱਢਿਆ, ਸੁਣਦੇ ਹੀ ਜਾਂਦੇ ਆ। ਮਹਾਰਾਜ ਕਹਿੰਦੇ ਪਿਆਰਿਓ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਾਂ ਵਾ, ਗਾਵਿਆ ਸੁਣਿਆ ਹਰ ਤਿਨਕਾ ਥਾਏ ਪਾਵੇ। ਇਹਨਾਂ ਦਾ ਥਾਂ ਪਏਗਾ ਜਿੰਨਾ ਸਤਿਗੁਰ ਕੀ ਆਗਿਆ, ਸੱਤ ਸੱਤ ਕਰਮ। ਸੋ ਆਪਾਂ ਇੱਕ ਕਲਾਸ ਵਿੱਚ ਬੈਠੇ, ਗੁਰੂ ਗ੍ਰੰਥ ਸਾਹਿਬ ਟੀਚਰ ਸਾਨੂੰ ਪੜ੍ਹਾ ਰਹੇ ਨੇ ਬਾਣੀ ਦੇ ਰਾਹੀਂ। ਜਿਹੜੇ ਸਟੂਡੈਂਟ ਚਿੱਤ ਇਕਾਗਰ ਕਰਕੇ ਸਤਸੰਗ ਕਰਨਗੇ, ਉਹ ਫਸਟ ਕਲਾਸ ਮੈਰਿਟ ਲਿਸਟ ਅਤੇ ਇਸ ਤੋਂ ਵੀ ਅਬਵ ਆਉਣਗੇ। ਜਿਹੜੇ ਸਟੂਡੈਂਟਾਂ ਦੇ ਚੇਤੇ ਕਾਗਰ ਨਹੀਂ, ਉਹਨੂੰ ਦੀਵਾਨ ਤੋਂ ਬਾਅਦ ਪੁੱਛੋ ਵੀ ਕੀ ਸੁਣਾਇਆ ਸੀ ਬਾਬਾ ਜੀ ਨੇ, ਸਾਖੀ ਤਾਂ ਕੋਈ ਸੁਣਾ ਸਕਦਾ, ਉਹ ਵੀ ਯਾਦ ਕਰਕੇ, ਲੇਕਿਨ ਬਚਨ ਨਹੀਂ ਸੁਣਾ ਸਕਦਾ। ਸੋ ਬਚਨਾਂ ਦੀ ਲੋੜ ਹੈ। ਹਰ ਵਾਰੀ ਬੇਨਤੀ ਕੀਤੀ ਜਾਂਦੀ ਹੈ ਕਿ ਨਾਮ ਜੋ ਹੈ ਬਹੁਤ ਕੀਮਤੀ ਚੀਜ਼ ਹੈ, ਸਾਈਂ ਨਾਮ ਅਮੋਲ, ਕੀਮਤ ਨਾ ਕੋਈ ਜਾਣਦਾ, ਜਿੰਨੀ ਕੀਮਤੀ ਹੈ ਓਨਾ ਹੀ ਅਸੀਂ ਇਹ ਤੋਂ ਬੇਬਹਿਰਾਂ। ਸਾਡੇ ਅੰਦਰ ਚੌ ਨਹੀਂ ਉਹ ਉੱਠਦਾ ਵੀ ਨਾਮ ਇੰਨਾ ਕੀਮਤੀ ਹੈ, ਨਵਨੀਤੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਗਿਰਦੇ ਸਦਾਵਸ ਹੈ। ਫਿਰ ਤਾਂ ਇਹ ਸਾਰਿਆਂ ਨਾਲੋਂ ਉੱਤਮ ਚੀਜ਼ ਹੋਈ। ਜੇ ਐਡੀ ਸੋਹਣੀ ਚੀਜ਼ ਹੈ ਪਿਆਰੇ, ਉਹ ਫਿਰ ਨਾਮ ਦਾ ਖਹਿੜਾ ਨਾ ਛੱਡੋ, ਨਾਮ ਜਪੋ, ਅੰਮ੍ਰਿਤ ਵੇਲੇ ਉੱਠ ਕੇ ਬੈਠਿਆ ਕਰੋ ਚੌਂਕੜਾ ਮਾਰ ਕੇ। ਅੰਦਰ ਬੜੀਆਂ ਖੇਡਾਂ ਨੇ, ਬੜੀਆਂ ਚੀਜ਼ਾਂ ਨੇ। ਮੈਗਜ਼ੀਨ ਦੇ ਅੰਦਰ ਇੱਕ ਲੇਖ ਆਉਂਦਾ ਹੈ ਅਨੁਭਵੀ ਬਚਨ, ਜਿਨ੍ਹਾਂ ਨੇ ਨਹੀਂ ਪੜ੍ਹਿਆ ਉਹ ਅਪ੍ਰੈਲ ਤੋਂ ਪੜ੍ਹ ਲੈਣ। ਉਹਦੇ 'ਚੋਂ ਮਹਾਤਮਾ ਦੱਸਦੇ ਹੈ ਕਿ ਅੰਦਰ ਬੜਾ ਕੁਛ ਪਿਆ, ਬੜੀਆਂ ਚੀਜ਼ਾਂ ਪਈਆਂ। ਕਹਿੰਦਾ ਜਿਹੜਾ ਸੁਪਨਾ ਹੈ, ਸੁਪਨੇ ਦੇ ਅੰਦਰ ਅਸੀਂ ਕੁਛ ਦੇਖਦੇ ਹਾਂ, ਕਿਉਂ ਦੇਖਦੇ ਹਾਂ, ਕਿਉਂਕਿ ਉਸ ਵੇਲੇ ਬਿਰਤੀਆਂ ਜਿਹੜੀਆਂ ਨੇ ਦੌੜਨ ਤੋਂ ਰੁਕੀਆਂ ਹੁੰਦੀਆਂ, ਉਹਦੇ ਵਿੱਚ ਸੱਚ ਚੀਜ਼ਾਂ ਵੀ ਦੇਖ ਲੈਂਦੇ ਹਾਂ, ਝੂਠੀਆਂ ਵੀ ਦੇਖ ਲੈਂਦੇ ਹਾਂ, ਲੰਘੀਆਂ ਹੋਈਆਂ ਵੀ ਦੇਖ ਲੈਂਦੇ ਹਾਂ, ਜਿਹੜੀਆਂ ਆਉਣੀਆਂ ਉਹ ਵੀ ਦੇਖ ਲੈਂਦੇ ਹਾਂ। ਹੁਣ ਜਿਹੜਾ ਕੁਛ ਆਉਣਾ ਹੈ ਸਾਡੇ ਨਾਲ ਭਾਣਾ ਵਰਤਣ ਵਾਲਾ, ਉਹ ਦੇਖ ਲੈਂਦੇ ਹਾਂ। ਕਿੱਡੀ ਬੜੀ ਬਾਤ ਹੋਈ, ਪਏ ਸੁੱਤੇ ਆ ਸੁਪਨੇ ਦੇ ਅੰਦਰ ਦੇਖ ਰਹੇ ਹਾਂ ਅਸੀਂ, ਅਤੇ ਮੇਰੇ ਨਾਲ ਤਾਂ ਭਾਣਾ ਵਰਤਣ ਵਾਲਾ, ਉਹ ਕਿਉਂ ਦਿਸ ਗਿਆ, ਜਾਗਦਿਆਂ ਨੂੰ ਕਿਉਂ ਨਾ ਦਿਸਿਆ। ਕਹਿੰਦੇ ਜਾਗਦਿਆਂ ਦੀ ਮੱਤੀ ਜਿਹੜੀ ਸੀ ਮਨ ਦੀ, ਉਹ ਖਿੰਡੀ ਹੋਈ ਸੀ ਮੱਤ, ਮਨ ਕੀ ਮਿੱਤੀ ਖਿੰਡੀਆਂ, ਬਹੁਤ ਪਏ ਸਗਾ ਕੋਤੇ ਖਾਏ ਨਾ ਨਿਕਲੇ। ਬੋਤੇ ਖਾਂਦਾ ਬਾਰ ਬਾਰ, ਨਿਕਲਦਾ ਨਹੀਂ ਹੈ, ਦੌੜਦਾ ਹੈ, ਭੱਜਦਾ ਹੈ, ਇਸ ਕਰਕੇ ਅੱਖਾਂ ਖੁੱਲੀਆਂ ਵੇਲੇ ਜਾਗਦੇ ਵੇਲੇ ਐ ਨਹੀਂ ਪਤਾ ਵੀ ਦਸ ਦਿਨ ਨੂੰ ਮੇਰੇ ਨਾਲ ਕੀ ਪਾਣਾ ਵਰਤਣਾ। ਜਦ ਸੌ ਗਿਆ ਬਿਰਤੀਆਂ ਰੋਟੀਆਂ, ਉਸ ਵੇਲੇ ਸੁਪਨਾ ਸੁਪਨੇ ਦੇ ਵਿੱਚ ਵਿਜ਼ਨ ਦੇਖਣ ਲੱਗ ਗਿਆ। ਵਿਜ਼ਨ ਨੇ ਦੱਸਤਾ ਕਿ ਤੇਰੇ ਨਾਲ ਆਹ ਚੀਜ਼ ਹੋਣੀ। ਕਈਆਂ ਨੂੰ ਵਿਜ਼ਨ ਸਪਸ਼ਟ ਆਉਂਦੇ ਨੇ, ਕਈਆਂ ਨੂੰ ਇਹ ਕੋਡ ਲੈਂਗੁਏਜ ਵਿੱਚ ਆਇਆ ਕਰਦੇ ਨੇ। ਸੁਪਨਾ ਆਉਂਦਾ ਹੈ, ਬੜੀ ਪਰੇਸ਼ਾਨੀ ਹੁੰਦੀ ਹੈ ਵੀ ਆਹ ਕੀ ਹਾਲ ਹੋ ਗਿਆ ਮੇਰਾ। ਸੋ ਇਸ ਤਰ੍ਹਾਂ ਦੇ ਨਾਲ ਉਹ ਤਾਂ ਸੁਪਨੇ ਚ ਕਿਉਂ ਦਿਖਦੀਆਂ, ਕਿਉਂਕਿ ਚਿੱਤ ਬਿਰਤੀਆਂ ਨੂੰ ਠੱਲ ਪਈ ਹੋਈ ਹੈ, ਦੌੜਦੀਆਂ ਨੇ। ਜਦੋਂ ਇਸ ਤੋਂ ਉੱਪਰਲੀ ਸਟੇਜ ਜਾਂਦਾ ਹੈ, ਸੁਪਨੇ ਵਾਲੀ ਸਟੇਜ ਤੋਂ ਉੱਪਰ ਜਾਂਦਾ ਹੈ, ਇਕਾਗਰਤਾ ਦੀ ਅਵਸਥਾ ਚ ਜਾਂਦਾ ਹੈ, ਜਿਉਂ ਜਿਉਂ ਇਕਾਗਰਤਾ ਵੱਧਦੀ ਜਾਂਦੀ ਹੈ, ਜਿਉਂ ਜਿਉਂ ਵੱਧਦੀ ਜਾਂਦੀ ਹੈ, ਤਿਉਂ ਤਿਉਂ ਨਵੇਂ ਤੇ ਨਵੇਂ ਵਿਜ਼ਨ ਆਉਂਦੇ ਜਾਂਦੇ, ਨਵੀਆਂ ਤੇ ਨਵੀਆਂ ਚੀਜ਼ਾਂ ਦੇਖਦਾ। ਕਈ ਵਾਰੀ ਸਵਰਗ ਲੋਕ ਚਲਾ ਜਾਂਦਾ ਭਜਨ ਕਰਦਾ ਕਰਦਾ, ਦੇਵਤਿਆਂ ਨੂੰ ਦੇਖਣਾ ਸ਼ੁਰੂ ਕਰ ਦਿੰਦਾ। ਭਾਵੇਂ ਇਹ ਛੋਟੀ ਅਵਸਥਾ ਹੈ, ਵੱਡੀ ਨਹੀਂ ਹੈ, ਲੇਕਿਨ ਹੈ ਕੋਈ ਅਵਸਥਾ ਹੈ, ਇਹ ਵੀ ਬਹੁਤ ਵਧੀਆ ਚੀਜ਼ ਹੈ। ਉਹ ਜਗਤ ਜਿਹੜਾ ਸਾਨੂੰ ਦਿਸਦਾ ਨਹੀਂ, ਉਹਨੂੰ ਦੇਖ ਲੈਣਾ ਇੱਥੇ ਬੈਠੇ ਅੰਦਰਲੀ ਦੂਰਬੀਨ ਨਾਲ, ਉਹ ਭਜਨ ਨਾਲ ਖੁੱਲਦੀ ਹੈ। ਇੱਕ ਵਾਰੀ ਇੱਕ ਸਾਧਕ ਸੀਗਾ, ਉਹ ਸਾਧਨਾ ਕਰਦਾ ਕਰਦਾ ਧਰਮ ਖੰਡ ਦੇ ਵਿੱਚ ਜਾ ਕੇ ਦੇਖਣ ਲੱਗ ਗਿਆ। ਉੱਥੇ ਰੋਜ਼ ਦੇਖਦਾ ਆਹ ਰੂਹ ਲਿਆਂਦੀ ਹੈ ਇਹਨਾਂ ਨੇ, ਆਹ ਮਾਰ ਪੈ ਰਹੀ ਹੈ ਇਹਦੇ ਉੱਤੇ, ਆਹ ਸਜ਼ਾ ਦੇ ਦਿੱਤੀ, ਆਹ ਕੁੱਤੇ ਦੇ ਸਰੀਰ 'ਚ ਭੇਜ ਦਿੱਤਾ, ਆਹ ਖੋਤੇ ਦੇ ਸਰੀਰ 'ਚ ਭੇਜਤਾ, ਆਹ ਬਲਦ ਦੇ ਸਰੀਰ 'ਚ ਭੇਜਤਾ। ਉੱਥੇ ਤੱਕ ਜਾਂਦਾ ਵੀ ਬਲਦ ਕੀ ਰਹਿ। ਇੱਕ ਵਾਰੀ ਇਹਦੇ ਚਾਚਾ ਚੜ੍ਹਾਈ ਕਰ ਗਿਆ, ਇਹਦੇ ਚਾਚੇ ਦੇ ਮੁੰਡਿਆਂ ਨੇ ਕਿਹਾ, ਕਹਿਣ ਲੱਗਿਆ, ਬਾਈ ਤੂੰ ਦੱਸ ਸਕਦਾ ਵੀ ਚਾਚਾ ਜੀ ਤੇਰਾ ਕਿੱਥੇ ਗਿਆ, ਸਾਡਾ ਪਿਤਾ ਕਿੱਥੇ ਗਿਆ। ਉਹ ਕਹਿੰਦਾ ਦੇਖ ਤਾਂ ਮੈਂ ਸਕਦਾ, ਪਰ ਇਹ ਦੱਸਣਾ ਜਰਾ ਔਖਾ ਹੈ। ਕਹਿੰਦੇ ਨਹੀਂ ਸਾਨੂੰ ਦੱਸ। ਉਹ 3 ਮਹੀਨੇ ਹੋ ਗਏ, ਕਹਿੰਦਾ ਲੈ ਵੀ ਤੁਹਾਡਾ ਪਿਤਾ ਤੋੜ ਲਿਆ ਮੈਂ। ਕਹਿੰਦੇ ਕਿੱਥੇ ਹੈ? ਕਹਿੰਦੇ ਫਲਾਣੇ ਪਿੰਡ ਦੇ ਵਿੱਚ, ਇੱਥੋਂ 40 ਮੀਲ ਦੇ ਉੱਤੇ, ਉਹ ਇੱਕ ਬੀਬੀ ਦੇ ਪੇਟ ਵਿੱਚ ਸਿੱਟ ਦਿੱਤਾ ਗਿਆ, ਮਨੁੱਖ ਬਣੇਗਾ। ਕਹਿੰਦੇ ਸਾਨੂੰ ਐਤਵਾਰ ਕਿਵੇਂ ਆਵੇ? ਪਿੰਡ ਦਾ ਨਾਂ ਲੈ ਲਿਆ, ਕਹਿੰਦਾ ਮੇਰੇ ਨਾਲ ਚੱਲੋ। ਉੱਥੇ ਲੈ ਗਿਆ, ਉੱਥੇ ਜਾ ਕੇ ਉਹਨਾਂ ਦੇ ਘਰਦਿਆਂ ਨੂੰ ਕਿਹਾ ਵੀ ਅਸੀਂ ਥੋੜ੍ਹੀ ਬੀਬੀ ਨਾਲ ਗੱਲਬਾਤ ਕਰਨੀ ਹੈ ਜੋ ਨਵੀਂ ਵਿਆਹੀ ਹੋਈ ਆਈ ਹੈ, ਇਕਾਂਤ ਵਿੱਚ ਗੱਲ ਕਰਨੀ ਹੈ। ਜਦ ਟਾਈਮ ਮਿਲ ਗਿਆ, ਕਹਿਣ ਲੱਗੇ ਬੀਬਾ ਇਹਨਾਂ ਦਾ ਪਿਤਾ ਮਰ ਗਿਆ ਸੀ, ਅਤੇ ਉਹ ਤੇਰੇ ਘਰੋਂ ਉਸਨੇ ਜਨਮ ਲੈਣਾ ਤੇਰੇ ਪੇਟ ਤੋਂ, ਅਤੇ ਅੱਜ 3 ਮਹੀਨੇ ਹੋ ਗਏ, ਤੂੰ ਐਂ ਦੱਸ, 2 ਮਹੀਨੇ ਤੋਂ ਮੈਨੂੰ ਦੱਸਿਆ ਵੀ 2 ਮਹੀਨੇ ਹੋ ਗਏ ਉਹ ਇੱਥੇ ਪੇਟ ਵਿੱਚ ਆ ਗਿਆ। ਉਹ ਕਹਿੰਦੀ ਠੀਕ ਹੈ ਭਾਈ, ਗੱਲ ਬਿਲਕੁਲ ਠੀਕ ਹੈ, ਪੂਰਾ ਜਿੰਨੀ ਵੀ ਗਲਤ। ਜਦ ਦੂਸਰੇ ਦਿਨ ਭਜਨ ਕਰਨ ਗਿਆ, ਬਿਰਤੀ ਦੇ ਨਾਲ ਚੜ੍ਹਿਆ ਉੱਥੇ, ਉੱਥੇ ਗੱਲ ਕੀ ਹੋ ਰਹੀ ਹੈ? ਕਹਿੰਦੇ ਕੋਈ ਚੋਰ ਆਉਂਦਾ ਮਾਤ ਲੋਕ ਦਾ, ਉਹ ਸਾਡੀ ਕਿਰਿਆ ਨੂੰ ਦੇਖਦਾ ਛੁਪ ਕੇ। ਜੇ ਤਾਂ ਕਿਰਿਆ ਨੂੰ ਦੇਖਦਾ ਹੀ ਹੋਵੇ ਫਿਰ ਤਾਂ ਕੋਈ ਨਹੀਂ, ਉਹ ਲੋਕਾਂ ਨੂੰ ਜਾ ਕੇ ਦੱਸਦਾ। ਅਜੇ ਕੱਲ੍ਹ ਦੀ ਉਹ ਗੱਲ ਹੈ, ਇਹ ਉਸਨੇ ਦੱਸ ਦਿੱਤਾ ਵੀ 40 ਮੀਲ ਦੇ ਉੱਤੇ ਜਾ ਕੇ ਉਹਨੇ ਜਨਮ ਲੈਣਾ। ਉਹਨੂੰ ਪੁੱਛਿਆ ਇਹਨੇ ਬੀਬੀ ਨੂੰ, ਕਹਿੰਦੇ ਉਹਨੂੰ ਸਜ਼ਾ ਦਿਓ। ਦੂਸਰੇ ਦਿਨ ਘੇਰ ਲਿਆ, ਘੇਰ ਕੇ ਕੁੱਟਿਆ, ਕੁੱਟਣ ਦੇ ਨਾਲ ਕੀ ਹੋਇਆ, ਉਹਦਾ ਸਾਰਾ ਸਰੀਰ ਫਿਸ ਗਿਆ, ਫੋੜੇ ਹੀ ਫੋੜੇ ਹੋ ਗਏ, ਬਹੁਤ ਦੁਖੀ ਹੋ ਗਿਆ, ਰੋਂਦਾ ਫਿਰਦਾ, ਕੋਈ ਇਲਾਜ ਨਹੀਂ। ਕਿਉਂਕਿ ਇੱਕ ਤਾਂ ਜਿਹੜਾ ਯੋਗ ਭ੍ਰਿਸ਼ਟ ਹੋ ਜਾਇਆ ਕਰਦਾ ਉਹਦਾ ਇਲਾਜ ਨਹੀਂ ਹੁੰਦਾ, ਪ੍ਰਾਣਾਯਾਮ ਕਰਦਾ ਹੋਇਆ ਕੁੰਡਲੀ ਨੂੰ ਜਗਾਉਂਦਾ ਹੋਇਆ ਜੇ ਕਾਮਯਾਬ ਨਹੀਂ ਹੁੰਦਾ ਤਾਂ ਉਹਨੂੰ ਰੋਗ ਲੱਗ ਜਾਂਦੇ ਨੇ। ਇਸੇ ਤਰ੍ਹਾਂ ਦਰਗਾਹੀ ਪੇਟ ਜੋ ਦੁਨੀਆਂ ਨੂੰ ਦਿੰਦਾ ਉਹਨੂੰ ਵੀ ਜੇ ਕੁਟਾਈ ਹੋ ਜਾਵੇ ਉੱਥੇ ਦੇ ਦੇਵ ਲੋਕਾਂ ਦੀ, ਉਹਦਾ ਸਰੀਰ ਗਲਣਾ ਸ਼ੁਰੂ ਹੋ ਜਾਂਦਾ। ਬੜੇ ਇਲਾਜ ਕਰਾਉਂਦਾ ਫਿਰਿਆ, ਮਹਾਤਮਾ ਕੋਲ ਵੀ ਗਿਆ, ਮਹਾਤਮਾ ਕਹਿੰਦੇ ਭਾਈ ਇਹਦਾ ਇਲਾਜ ਨਹੀਂ ਹੈ, ਕੋਈ ਇਲਾਜ ਨਹੀਂ ਹੈ। ਅਖੀਰ ਇੱਕ ਪਹੁੰਚਿਆ ਮਹਾਤਮਾ ਸੀ, ਉੱਥੇ ਗਿਆ ਉਹਨੇ ਜਾ ਕੇ ਦੱਸਿਆ ਕਿ ਮਹਾਰਾਜ ਆਹ ਮੇਰੇ ਨਾਲ ਭਾਣਾ ਵਰਤਿਆ, ਪਹਿਲਾਂ ਮੈਨੂੰ ਨਜ਼ਰ ਆਇਆ ਕਰਦੀ ਸੀ ਦਰਗਾਹ, ਹੁਣ ਹਟ ਗਈ ਤੇ ਮੈਨੂੰ ਉਹਨਾਂ ਨੇ ਕੁੱਟਿਆ ਵੀ ਤਾਂ ਇਸ ਦਾ ਭੇਤ ਕਿਉਂ ਦਿੱਤਾ ਜਾ ਕੇ ਦੁਨੀਆਂ ਨੂੰ। ਉਹਨਾਂ ਦੀ ਮਾਰ ਐਸੀ ਸੀ ਕਿ ਮੇਰਾ ਸਾਰਾ ਸਰੀਰ ਗਲ ਗਿਆ, ਹੁਣ ਕਿਰਪਾ ਕਰੋ ਮੈਨੂੰ ਸਮਤ ਦਿਓ। ਕਹਿੰਦੇ ਭਾਈ ਤੂੰ ਤਾਂ ਮੌਰੀ ਮਾੜੀ ਗੱਲ ਕਰੀ, ਕੁਦਰਤ ਦੇ ਗੁਪਤ ਭੇਤ ਤੂੰ ਦੁਨੀਆਂ ਨੂੰ ਦੱਸਣ ਲੱਗ ਗਿਆ, ਤੈਨੂੰ ਉਹਨਾਂ ਨੇ ਮਾਰਿਆ, ਕੱਢ ਦਿੱਤਾ ਦਰਗਾਹ ਚੋਂ, ਜਾ ਹੁਣ ਤੈਨੂੰ ਅਸੀਂ ਜੁਗਤੀ ਦੱਸਦੇ ਹਾਂ, ਉਹਦੇ ਨਾਲ ਉਹ ਅਵਸਥਾ ਤਾਂ ਨਹੀਂ ਆਉਣੀ, ਹੋਰ ਅਵਸਥਾ ਤੈਨੂੰ ਪ੍ਰਾਪਤ ਹੋ ਜਾਣੀ। ਸੋ ਇਹ ਵੀ ਆਪਣੇ ਅੰਦਰੋਂ ਹੀ ਆਦਮੀ ਦੇਖ ਲੈਂਦਾ ਵੀ ਕੀ ਹੋ ਰਿਹਾ ਹੈ ਦੁਨੀਆਂ ਦੇ ਅੰਦਰ, ਦੇਵਤਿਆਂ ਦੀ ਦੁਨੀਆਂ ਦੇ ਅੰਦਰ ਕੀ ਹੋ ਰਿਹਾ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਿਰੇਰਾ ਵਾਲੇ, ਆਪਦੇ ਜਿਹੜੇ ਪ੍ਰੇਮੀ ਸੀ, ਜੇ ਕੋਈ ਉਹਨਾਂ ਦਾ ਸੇਵ ਚੜ੍ਹਾਈ ਕਰ ਜਾਂਦਾ ਉਹਦੇ ਫੁੱਲ ਲੈ ਕੇ ਬਾਬਾ ਜੀ ਦੇ ਕੋਲ ਜਾਇਆ ਕਰਦੇ, ਬਾਬਾ ਜੀ ਨੇ ਉਹ ਫੁੱਲ ਹੱਥ ਵਿੱਚ ਲੈ ਲੈਣੇ ਤੇ ਨੇਤਰ ਬੰਦ ਕਰਕੇ ਅਰਦਾਸ ਕਰਨੀ, ਪਾਤਸ਼ਾਹ ਤੇਰੀ ਸਿੱਖੀ ਧਾਰਨ ਕਰੀ ਹੋਈ ਸੀ, ਇਹ ਚੰਗਾ ਹੈ ਜਾਂ ਮੰਦਾ ਹੈ, ਤੈਂ ਲਾਜ ਰੱਖਣੀ ਹੈ ਕਿਰਪਾ। ਇੱਕ ਵਾਰੀ ਐਸਾ ਦੱਸਦੇ ਨੇ ਕਿ ਇੱਕ ਪ੍ਰੇਮੀ ਦਾ ਭਰਾ ਚੜ੍ਹਾਈ ਕਰ ਗਿਆ, ਉਹਦੇ ਮਨ ਵਿੱਚ ਆਇਆ ਕਿ ਬਾਬਾ ਜੀ ਤੇ ਮੈਂ ਕਲਿਆਣ ਕਰਾਉਣਾ, ਕੋਟਲੀ ਚ ਫੁੱਲ ਪਾ ਕੇ ਲੈ ਗਿਆ, ਪਰ ਉਹ ਸ਼ਰਾਬੀ ਕਬਾਬੀ ਨੰਗੜਾ ਪੁਰਸ਼ ਸੀ। ਬਾਬਾ ਜੀ ਨੇ ਹੱਥ ਵਿੱਚ ਫੜੀ ਕੋਟਲੀ, ਦਰਗਾਹ ਦੇ ਵਿੱਚ ਪਹੁੰਚੇ, ਬੇਨਤੀ ਕਰੀ, ਅਜੇ ਬੇਨਤੀ ਕਰਨ ਲੱਗੀਆਂ ਉੱਤੋਂ ਆਇਆ ਕਿ ਸੰਤ ਜੀ ਇਹ ਤਾਂ ਤੁਸੀਂ ਨਗੁਰੇ ਦੀਆਂ ਹੱਡੀਆਂ ਹੱਥ ਵਿੱਚ ਫੜੀਆਂ ਹੋਈਆਂ ਨੇ, ਇਹ ਗੁਰੂ ਕਰਨ ਵਾਲੇ ਦਾ ਕੋਈ ਸੰਬੰਧ ਨਹੀਂ ਸੀ, ਇਹ ਨਗੁਰਾ ਪੁਰਸ਼। ਉਸ ਵੇਲੇ ਬਾਬਾ ਜੀ ਨੇ ਨੇਤਰ ਖੋਲ੍ਹ ਕੇ ਥੋੜ੍ਹੀ ਤਾੜਨਾ ਦੀ ਆਵਾਜ਼ ਚ ਕਿਹਾ, ਕਹਿੰਦੇ ਗੁਰਮੁਖਾ ਸਾਨੂੰ ਧੋਖਾ ਦਿੰਦਾ, ਇਹ ਤੇਰਾ ਭਾਈ ਸ਼ਰਾਬੀ ਕਬਾਬੀ, ਸਾਨੂੰ ਤਾਂ ਗੁਰੂ ਨਾਨਕ ਨੇ ਝਿੜਕ ਮਾਰੀ ਹੈ। ਸੋ ਇਹ ਦਰਗਾਹ ਦੀਆਂ ਬਾਤਾਂ ਆਦਮੀ ਭਜਨ ਦੇ ਵਿੱਚ ਦੇਖ ਲਿਆ ਕਰਦਾ, ਉਦੋਂ ਵੀ ਗਾਂ ਦੀਆਂ ਗੱਲਾਂ ਦੇਖ ਲਿਆ। ਮਾਤਾ ਜੀ ਤੋਂ ਜੀ ਨੇ ਸਾਰਾ ਜਿੰਨਾ ਉਜਾੜਾ ਪੈਣਾ ਸੀ ਸਾਰਾ ਹੀ ਦੇਖ ਕੇ ਪਹਿਲਾਂ ਹੀ ਸ਼੍ਰੀ ਚੜ੍ਹ ਦਿੱਤਾ। ਸੋ ਇਹ ਸਾਰੀਆਂ ਸ਼ਕਤੀਆਂ ਨਾਮ ਦੇ ਨਾਲ ਲੱਗਣ ਨਾਲ ਕੁਦਰਤੀ ਤੌਰ ਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ। ਮਹਾਰਾਜ ਕਹਿੰਦੇ ਪਿਆਰਿਓ, ਨਾਮ ਜਿੰਨੀ ਕੀਮਤੀ ਚੀਜ਼ ਹੈ ਉਨੀ ਉਹ ਤੁਸੀਂ ਸਸਤੀ ਜਾਣ ਕੇ ਇਹਦੀ ਬੇਕਦਰੀ ਕਰਦੇ, ਨਾਮ ਨੂੰ ਸਮਝੋ, ਨਾਮ ਸਭ ਤੋਂ ਵੱਡੀ ਸ਼ਕਤੀ ਹੈ। ਇਹ ਜਿਸਨੇ ਵੀ ਜਪਿਆ, ਮਹਾਰਾਜ ਕਹਿੰਦੇ ਜਿਹਨੂੰ ਪਿਆਰਾ ਲੱਗਿਆ ਨਾ ਨਾਮ, ਉੱਥੇ ਕੀ ਕਰਦਾ, ਚਿੰਤ ਕੰਮ ਕਰੇ ਪ੍ਰਭ ਤਿੰਨਕੇ ਜਿਨ ਹਰ ਕਾ ਨਾਮ ਪਿਆਰਾ। ਉਹ ਅਜੇ ਕਹਿੰਦਾ ਹੀ ਨਹੀਂ ਪਰਮੇਸ਼ਰ ਨੂੰ ਮੇਰਾ ਕੰਮ ਹੋ ਜਾਵੇ, ਉਹ ਤੂੰ ਪਹਿਲਾਂ ਹੀ ਹੋ ਜਾਵੇ। ਦੂਜੇ ਪਾਸੇ ਮਹਾਰਾਜ ਕਹਿੰਦੇ ਜਿਹੜਾ ਜ਼ੋਰ ਲਾਉਂਦਾ ਤੇ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ, ਕਹਿੰਦੇ ਉਹਦੇ ਬਣਦੇ ਬਣਦੇ ਕੰਮ ਰੁਕ ਜਾਣਗੇ, ਉਹਦਾ ਕੰਮ ਤਾਂ ਵਾਹਿਗੁਰੂ ਮੁਕਾਵੇਗਾ। ਉਧਰਲੇ ਪਾਸੇ ਕੰਮ ਬਣਦਿਆਂ ਦੇ ਵਿੱਚ ਵਿਘਨ ਪੈ ਗਿਆ, ਇੱਥੇ ਮੇਰੇ ਭਾਵਨਾ ਜੀ ਵਿਘਨ ਪੈ ਗਿਆ ਜੀ, ਫਲਾਣਾ ਕੰਮ ਵਿਘਨ ਪੈ ਗਿਆ ਜੀ, ਵਿਘਨ ਤਾਂ ਪੈ ਗਿਆ, ਤੁਸੀਂ ਤਾਂ ਕੰਮ ਦੇ ਵੱਲ ਸਾਰੀ ਸੁਰਤ ਲਾਈ ਹੋਈ ਹੈ, ਵਾਹਿਗੁਰੂ ਵੱਲ ਵੀ ਲਾਈ ਹੈ ਕਦੇ, ਜੇ ਸੁਰਤੀ ਤੁਹਾਡੀ ਵਾਹਿਗੁਰੂ ਵੱਲ ਲੱਗਦੀ, ਹਰ ਕਾ ਨਾਮ ਕਾਟੇ ਕੋਟ ਕਰਮ ਕਰੋੜਾਂ ਵਿਘਨਾਂ ਦਾ ਨਾਸ, ਪ੍ਰਭ ਸਿਮਰਤ ਕਛ ਵਿਘਨ ਨਾ ਲੱਗ। ਵਿਘਨ ਲੱਗਦਾ ਕਿੱਥੇ ਹੈ, ਕਹਿੰਦੇ ਜਿੱਥੇ ਨਾਮ ਪਾਉਂਦਾ, ਜਿੱਥੇ ਨਾਮ ਜਪ ਲਿਆ, ਕਹਿੰਦੇ ਨਾਮ ਜਪਣ ਵਾਲਾ ਸਭ ਤੋਂ ਵੱਡਾ ਰਾਜਾ ਹੁੰਦਾ, ਜਿਸ ਨਾਮ ਦੇ ਸੋਈ ਵੱਡ ਰਾਜਾ ਵੱਡਾ ਰਾਜਾ ਹੋਇਆ ਕਰਦਾ, ਚਾਹੇ ਉਹ ਕਿੰਨਾ ਹੀ ਗਰੀਬ ਬੰਦਾ। ਉਹਦੇ ਬਾਰੇ ਮਹਾਰਾਜ ਐਸਾ ਤਰ੍ਹਾਂ ਫਰਮਾਨ ਕਰਦੇ ਆ, ਪੜੋ ਪਿਆਰ।
ਨਾਮ ਜਪ ਕੇ ਲਖਾਣਾ ਹੋ ਗਿਆ, ਨਮਹਿ ਦੀ ਜਪ ਕੇ ਲਖਾਣਾ ਹੋ ਗਿਆ, ਨਮਹਿ ਦੀ ਨਾ
ਨਾਮਦੇਵ ਜੀ ਦਾ ਮਨ ਜਿਹੜਾ ਸੀ ਵਾਹਿਗੁਰੂ ਦੇ ਵਿੱਚ ਲੀਨ ਹੋ ਗਿਆ। ਲੀਨ ਆਪਾਂ ਆਮ ਜਾਣਦੇ ਹਾਂ ਲੀਨ ਕਿਸ ਚੀਜ਼ ਨੂੰ ਕਹਿੰਦੇ। ਕੋਈ ਬੰਦਾ ਕੋਈ ਬਾਤ ਸੋਚੀ ਜਾਂਦਾ ਹੈ, ਨਾਲੇ ਦਾਲੇ ਦਾ ਪਤਾ ਹੈ ਨਾ ਕਿਸੇ ਨਾਲ ਗੱਲ ਕਰਦਾ, ਦੂਸਰਾ ਦੇਖਣ ਵਾਲਾ ਕਹਿੰਦਾ ਤੂੰ ਕਿਹੜੀ ਗੱਲ ਵਿੱਚ ਲੀਨ ਹੋ ਗਿਆ ਭਾਈ, ਆਲੇ ਦੁਆਲੇ ਦੀ ਵੀ ਤੈਨੂੰ ਕੋਈ ਖਬਰ ਨਹੀਂ ਹੈ।